ਮਾਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰ ਪੂਰੇ ਕੇ ਚਰਨ ਮਨ ਉੱਠੇ। ਮਨ ਵਿੱਚ ਪੂਰਿਆਂ ਗੁਰਾਂ ਦੇ ਚਰਨ ਵਸਣ ਕਰਕੇ ਨਾ ਜਦੋਂ ਅਭਿਆਸ ਕੀਤਾ ਵਾਹਿਗੁਰੂ ਮੰਤਰ ਦਾ, ਇਹ ਵਾਹਿਗੁਰੂ ਮੰਤਰ ਹੀ ਚਰਨ ਹੈ ਪਰਮਾਤਮਾ ਦੇ। ਜਦੋਂ ਵਾਹਿਗੁਰੂ ਮੰਤਰ ਹਿਰਦੇ ਚ ਵਸਿਆ, ਗੁਰੂ ਦੇ ਚਰਨ ਵਸ ਗਏ, ਗਾਹਾਂ ਜਾ ਕੇ ਪ੍ਰਤੱਖ ਵੀ ਹੋ ਜਾਂਦੇ ਚਰਨ, ਪ੍ਰਤੱਖ ਵੀ ਅਕਾਲ ਪੁਰਖ ਦੇ ਪ੍ਰਕਾਸ਼ ਸਰੂਪ ਵਿੱਚ ਚਰਨ ਨਜ਼ਰ ਆ ਜਾਂਦੇ ਨੇ। ਜਦੋਂ ਵਾਹਿਗੁਰੂ ਜੀ ਪ੍ਰਸੰਨ ਹੋਏ ਤਾਂ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਹਿਰਦੇ ਦੇ ਅੰਦਰ ਨਾਮ ਵਸਿਆ, ਕਿਉਂਕਿ ਹਿਰਦੇ ਦੇ ਅੰਦਰ ਜਿਹੜੀਆਂ ਚੀਜ਼ਾਂ ਸੀ, ਜਿਵੇਂ ਸਾਰੇ ਸਰੀਰ ਦੇ ਵਿੱਚ ਕਿੱਲ ਝਬੋ ਦਈਏ ਨਾ ਸਾਰੇ ਸਰੀਰ ਦੇ ਵਿੱਚ, ਤੇ ਬੰਦਾ ਅਤਿਅੰਤ ਚੀਕਾਂ ਮਾਰੇਗਾ, ਦੁਖੀ ਹੋਵੇਗਾ। ਇਹ ਹਿਰਦੇ ਦੇ ਅੰਦਰ ਜਿੰਨੇ ਫੁਰਨੇ ਨੇ ਇਹ ਕੰਡਿਆਂ ਵਾਂਗੂ ਚੁਭਦੇ ਨੇ, ਇਸ ਕਰਕੇ ਇਹ ਕਿੱਲਾਂ ਵਾਂਗੂ ਚੁਭ ਕੇ ਟੈਨਸ਼ਨ ਦਿੰਦੇ ਨੇ ਬੰਦੇ ਨੂੰ ਬਹੁਤ ਭਾਰੀ। ਜਦੋਂ ਤੱਕ ਹਿਰਦੇ ਅੰਦਰ ਸੰਸੇ ਨੇ, ਵਿਕਾਰ ਨੇ, ਤ੍ਰਿਸ਼ਨਾ ਆਦਿਕ ਨੇ, ਉਦੋਂ ਤੱਕ ਬੰਦੇ ਦੇ ਅੰਦਰ ਮਨ ਨੂੰ ਤੜਫਣਾ ਬਣੀ ਹੀ ਰਹਿੰਦੀ ਹੈ। ਜਦੋਂ ਸਾਰੀਆਂ ਚੀਜ਼ਾਂ ਛੱਡ ਕੇ ਹਿਰਦੇ 'ਚ ਇੱਕ ਨਾਮ ਹੀ ਵਸ ਗਿਆ, ਪ੍ਰਕਾਸ਼ ਹੀ ਹੋ ਗਿਆ, ਫਿਰ ਸਾਰੀਆਂ ਤਕਲੀਫਾਂ ਆਪੇ ਬੰਦ ਹੋ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਨਾ ਫਿਰ ਕੋਈ ਰੋਗ, ਨਾ ਕੋਈ ਤਕਲੀਫ, ਸਾਰੇ ਹੀ ਸੁੱਖ ਮਨ ਦੇ ਅੰਦਰ ਆ ਕੇ ਵਸ ਜਾਂਦੇ। ਜਦੋਂ ਵਾਹਿਗੁਰੂ ਪ੍ਰਸੰਨ ਹੋਏ ਤਾਂ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਸਹਿਜ ਸਮਾਦ ਲੱਗੀ ਲੇਵੇ ਅੰਤਰ, ਸੋ ਰਸ ਸੋਈ ਜਾਣੇ ਜੀਉ। ਹੁਣ ਕਹਿੰਦੇ ਮਨ ਵਿੱਚ ਪੂਰਿਆਂ ਗੁਰਾਂ ਦੇ ਚਰਨ ਵਸਣ ਕਰਕੇ ਜਦੋਂ ਪ੍ਰਸੰਨ ਹੋਏ, ਸਾਰੇ ਸੁੱਖ ਮਿਲ ਗਏ। ਹੁਣ ਇੱਕ ਸਮਾਧੀ ਹੁੰਦੀ ਹੈ ਸਾ ਵਿਕਲਪ, ਇੱਕ ਹੁੰਦੀ ਹੈ ਨਿਰਵਿਕਲਪ। ਜਦੋਂ ਸਾ ਵਿਕਲਪ ਸਮਾਧੀ ਲੱਗਦੀ ਹੈ ਉਦੋਂ ਉਹਦੇ ਵਿੱਚ ਮਾੜਾ ਜਿਹਾ ਦੇਹ ਅਧਿਆਸ ਰਹਿੰਦਾ, ਕੁਛ ਕੁ ਫੁਰਨਾ ਜਿਹਾ ਬਣ ਜਾਂਦਾ। ਪਰ ਜਦੋਂ ਨਿਰਵਿਕਲਪ ਸਮਾਧੀ ਲੱਗਦੀ ਹੈ ਉਹਦੇ 'ਚ ਕੋਈ ਫੁਰਨਾ ਨਹੀਂ, ਉਹ ਸੁੰਨ ਸਮਾਧੀ ਕਹਿੰਦੇ ਉਹਨੂੰ। ਇੱਥੇ ਸਤਿਗੁਰੂ ਉਹ ਸੁੰਨ ਸਮਾਧੀ ਬਾਰੇ ਜ਼ਿਕਰ ਕਰਦੇ ਨੇ। ਸਹਿਜ ਸਮਾਧ ਲੱਗੀ ਲੇਵੇ ਅੰਤਰ, ਸੋ ਰਸ ਸੋਈ ਜਾਣੈ ਜੀਉ। ਹੁਣ ਸਹਿਜ ਸਮਾਧ ਜਿਹੜੀ ਸੀ ਨਿਰਵਿਕਲਪ ਸਮਾਧੀ ਅੰਦਰ ਜਦੋਂ ਲਿਵ ਲੱਗ ਗਈ, ਸੋ ਰਸ, ਉਹ ਆਨੰਦ ਨੂੰ ਉਹੀ ਬੰਦਾ ਜਾਣਦਾ ਜਿਹਨੇ ਉਹਨੂੰ ਚੱਖਿਆ। ਨਿਰਵਿਕਲਪ ਸਮਾਧੀ ਜੇ ਲੱਗ ਜੇ, 100 ਸਾਲ ਵੀ ਬੈਠਾ ਰਹੇ ਪਤਾ ਹੀ ਨਹੀਂ ਲੱਗਦਾ। 100 ਸਾਲਾਂ ਬਾਅਦ ਵੀ ਕਹਿੰਦੇ ਹੋ ਗਏ 5 ਕੁ ਮਿੰਟ ਕਿ ਨਹੀਂ, 100 ਸਾਲਾਂ ਬਾਅਦ ਵੀ 5 ਮਿੰਟ ਹੀ ਨਜ਼ਰ ਆਉਂਦੇ ਨੇ ਉਹਨੂੰ, ਕਿਉਂਕਿ ਨਿਰਵਿਕਲਪ ਹੈ ਸਮਾਧੀ। ਇਹ ਸਮਾਧੀ ਪਰਮੇਸ਼ਰ ਦੀ ਹੈ, ਪਰਮੇਸ਼ਰ ਜੀ ਨਿਰਵਿਕਲਪ ਸਮਾਧੀ 'ਚ ਹੀ ਰਹਿੰਦੇ ਹਮੇਸ਼ਾ। ਸਾਡੇ ਭਾਣੇ ਤਾਂ ਇੱਥੇ 1000 ਸਾਲ ਲੰਘੇ, ਲੱਖਾਂ ਲੰਘੇ, ਕਰੋੜਾਂ, ਉਹਨਾਂ ਦਾ ਕੁਛ ਵੀ ਨਹੀਂ, ਉਹਨਾਂ ਦਾ ਕਾਲ ਹੀ ਹੈ ਨਹੀਂ, ਸਮਾਂ ਹੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਇਹ ਨਿਰਵਿਕਲਪ ਸਮਾਧੀ ਸਾਰਿਆਂ ਨਾਲੋਂ ਵੱਡੀ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਅਗਮ ਗੋਚਰ ਸਾਹਿਬ ਮੇਰਾ, ਘਾਟ ਘਾਟ ਅੰਤਰ ਵਰਤੈ ਨੇਰਾ। ਉਹ ਮੇਰਾ ਸਾਹਿਬ ਜਿਹੜਾ ਮਨ ਕਰਕੇ ਆ, ਪਹੁੰਚ ਆ, ਇੰਦਰੀਆਂ ਕਰਕੇ ਅਗੋਚਰ ਹੈ, ਉਹ ਸਾਰਿਆਂ ਦਿਲਾਂ ਦੇ ਅੰਦਰ ਨੇੜੇ ਹੋ ਕੇ ਹੀ ਵਰਤਦਾ, ਚਲਾਉਂਦਾ ਹੀ ਆਪਾਂ ਨੂੰ ਉਹ ਹੈ। ਵਾਹਿਗੁਰੂ ਦੀ ਜੋਤ ਨਾਲ ਹੀ ਕੰਮ ਚੱਲਦਾ ਆਪਣਾ ਵੀ, ਉਹਦੀ ਕਲਾ ਕਰਕੇ, ਉਹਦੀ ਸ਼ਕਤੀ ਕਰਕੇ। ਸਰੀਰ ਅੰਦਰ ਜਿੰਨੀ ਪਾਵਰ ਹੈ ਸਾਰੀ ਉਹਦੀ ਬਖਸ਼ਿਸ਼ ਕੀਤੀ ਹੋਈ ਹੈ। ਬੁੱਧੀ ਵਿੱਚ ਜਿਹੜੀ ਤਾਕਤ ਹੈ ਉਹ ਵੀ ਉਹਦੀ ਦਿੱਤੀ ਹੋਈ ਹੈ। ਜ਼ਬਾਨ ਵਿੱਚ ਵੀ ਸੱਤਾ ਉਹਦੀ, ਅੱਖਾਂ ਵਿੱਚ ਵੀ ਸੱਤਾ ਉਹਦੀ ਹੈ, ਸਾਰੇ ਸਰੀਰ ਦੇ ਅੰਦਰ। ਜੇ ਉਹਨੂੰ ਦੇਖਣਾ ਹੋਵੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਅਭਿਆਸ ਕਰਕੇ ਉਹਦੇ ਪ੍ਰਕਾਸ਼ ਨੂੰ ਅੰਦਰ ਦੇਖਿਆ ਜਾ ਸਕਦਾ। ਬਈ ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗਦਾ ਕਿ ਫੋਕਟ ਹਉਮੈ ਸੀ, ਮੈਨੂੰ ਚਲਾਉਣ ਵਾਲੇ ਤੋਂ ਆਪ ਹੀ ਸੀ। ਸਦਾ ਅਲਿਪਤ ਜੀਆਂ ਕਾ ਦਾਤਾ, ਕੋ ਵਿਰਲਾ ਆਪ ਪਛਾਣੈ ਜੀਉ। ਪਰ ਉਹ ਰਹਿੰਦਾ ਨਿਰਲੇਪ ਹੈ, ਰਹਿੰਦਾ ਤਾਂ ਆਪਣੇ ਕੋਲ ਹੀ ਹੈ, ਰਹਿੰਦਾ ਨਿਰਲੇਪ ਹੈ। ਸਾਰਿਆਂ ਜੀਆਂ ਦਾ ਦਾਤਾ ਉਹ ਵਾਹਿਗੁਰੂ ਨੂੰ ਕੋਈ ਵਿਰਲਾ ਹੀ ਬੰਦਾ ਪਛਾਣਦਾ। ਕਿਵੇਂ ਜੀ? ਕਹਿੰਦੇ ਕੋਈ ਵਿਰਲਾ ਪਛਾਣਦਾ ਗੁਰਾਂ ਦੁਆਰਾ, ਗੁਰਾਂ ਦੀ ਕਿਰਪਾ ਜਿਨ੍ਹਾਂ ਦੇ ਉੱਤੇ ਹੁੰਦੀ ਹੈ, ਉਹ ਕਿਰਪਾ ਦੇ ਨਾਲ ਆਪਣੇ ਅੰਦਰੋਂ ਆਪਣਾ ਰੂਪ ਪਛਾਣ ਲੈਂਦਾ। ਮੇਰਾ ਅਸਲ ਵਿੱਚ ਰੂਪ ਕੀ ਆ? ਅੰਦਰੋਂ ਬਾਹਰਲਾ ਰੂਪ ਵੱਖਰਾ ਆਪਣਾ, ਬਾਹਰ ਤੇ ਆਪਣੇ ਹੱਡ ਮਾਸ ਚੰਮ ਨਾੜੀਆਂ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸਿਆ ਵਿਚਾਰਾ। ਪਰ ਜਿਹੜਾ ਅੰਦਰ ਸਾਡੇ ਜਿਹੜਾ ਸਰੂਪ ਹੈ, ਪਰਮੇਸ਼ਰ ਦੀ ਜੋਤ ਹੈ, ਜਿਹਦੇ ਕਰਕੇ ਸਰੂਪ ਸਾਡਾ ਬਾਹਰਲਾ ਕਿਰਿਆ ਨੂੰ ਕਰਦਾ ਹੈ। ਸਤਿਗੁਰੂ ਕਹਿੰਦੇ ਉਹ ਅੰਦਰੋਂ ਹੀ ਕਿਰਿਆ ਸਾਰੀ ਕਰੀ ਜਾਂਦਾ, ਵਰਤਦਾ ਹਰੇਕ ਦੇ ਅੰਦਰ ਹੀ ਹੈ, ਪਰ ਰਹਿੰਦਾ ਨਿਰਲੇਪ ਹੈ। ਕੋਈ ਕੁਛ ਕਰੀ ਜਾਵੇ ਉਹਨੂੰ ਕੋਈ ਭਾਵ ਫਰਕ ਨਹੀਂ ਪੈਂਦਾ, ਉਹ ਤੇ ਆਤਮਾ ਰੂਪ ਹੈ। ਇਹਦੇ ਨਾਲ ਫਿਰ ਇੱਕ ਕਨੈਕਸ਼ਨ ਹੋਰ ਹੁੰਦਾ ਜਿਹਨੂੰ ਜੀਵ ਆਤਮਾ ਕਹਿੰਦੇ ਹਾਂ। ਜੀਵ ਆਤਮਾ ਇਹ ਉਦੋਂ ਬਣਦੀ ਹੈ ਜਦੋਂ ਹਉਮੈ ਸੰਯੁਕਤ ਹੁੰਦੀ। ਹਉਮੈ ਸੰਯੁਕਤ ਹੋ ਕੇ ਜੀਵ ਆਤਮਾ ਹੀ ਕਰਮ ਕਰਦੀ ਹੈ, ਫਲ ਜੀਵ ਨੂੰ ਮਿਲਣਾ। ਆਤਮਾ ਤਾਂ ਸਾਰੇ ਥਾਈਂ ਫਿਰ ਨਿਰਲੇਪ ਰਹਿ ਜਾਂਦੀ ਹੈ। ਇਸ ਕਰਕੇ ਜਿਹੜਾ ਜੀਵ ਨੂੰ ਸਜ਼ਾ ਮਿਲਦੀ ਫਿਰ ਮਾੜੇ ਚੰਗੇ ਦੀ, ਪੁੰਨ ਪਾਪ ਸਭ ਜੀਵ ਦੇ ਹੈ। ਪਰ ਜਿਹੜਾ ਬੰਦਾ ਵਾਹਿਗੁਰੂ ਮੰਤਰ ਦਾ ਅਭਿਆਸੀ ਹੋ ਕੇ ਜੀਵਤ ਭਾਵ ਤੋਂ ਮਰ ਕੇ ਮੈਂ ਨੂੰ ਛੱਡ ਕੇ ਉਹ ਅੰਦਰਲੀ ਆਤਮਕ ਜੋਤ ਤੱਕ ਚਲਿਆ ਜਾਂਦਾ ਹੈ, ਜੀਵਤ ਭਾਵ ਤੋਂ ਮਰ ਗਿਆ, ਖਤਮ ਹੋ ਗਿਆ, ਸਿਰਫ ਜੋਤ ਹੀ ਜੋਤ ਹੈ, ਜਿੱਥੇ ਬਸ ਉੱਥੇ ਮੈਂ ਦਾ ਅਭਾਵ ਹੀ ਹੋ ਜਾਂਦਾ, ਸਿਰਫ ਉੱਥੇ ਇੱਕ ਓਅੰਕਾਰ ਹੀ ਹੈ, ਉੱਥੇ ਮੈਂ ਰਿਹਾ ਹੀ ਨਹੀਂ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਮੈਂ ਹੀ ਮੁੱਕ ਗਈ ਮੇਰੇ ਚੋਂ। ਮੇਰੇ ਅੰਦਰ ਜਦੋਂ ਮੈਂ ਸੀ ਤਾਂ ਮੈਂ ਉੱਠ ਕੇ ਜਾਂਦਾ ਸੀ, ਮੈਂ ਉੱਠ ਕੇ ਖਾਂਦਾ ਸੀ, ਮੈਂ ਸੌਣ ਚੱਲਿਆ, ਮੈਂ ਬੈਠਣ ਲੱਗਿਆ, ਮੈਂ ਕੰਮ ਤੇ ਚੱਲਿਆ, ਮੈਂ ਆ ਗਿਆ, ਮੈਂ ਚਲਿਆ ਗਿਆ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ। ਉਦੋਂ ਤੱਕ ਸਾਰਾ ਕੁਝ ਮੈਂ ਨਾਲ ਹੀ ਹੋ ਰਿਹਾ। ਜਦੋਂ ਉਹਦਾ ਕਨੈਕਸ਼ਨ ਕੱਟਤਾ ਜੀਵ ਦਾ, ਜੀਵ ਭਾਵ ਦਾ, ਇਕੱਲੇ ਹੀ ਆਤਮਾ ਹੀ ਰਹਿ ਗਈ, ਸਾਰਾ ਕੁਝ ਹੀ ਉੱਥੋਂ ਹੀ ਕੱਟਿਆ ਜਾਂਦਾ, ਫਿਰ ਜਾ ਕੇ ਜੀਵ ਮੁਕਤ ਹੋ ਜਾਂਦਾ ਬੰਧਨਾਂ ਤੋਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰਲੇ ਰੂਪ ਨੂੰ ਪਹਿਚਾਨਣ ਦਾ ਯਤਨ ਕਰੀਏ ਆਪਣਾ। ਪ੍ਰਭ ਮਿਲਣਾ ਕੀ ਇਹ ਨੀਸਾਣੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਜੋ ਵਾਹਿਗੁਰੂ ਨਾਲ ਮਿਲ ਗਏ ਉਹਨਾਂ ਦੀ ਇਹ ਨਿਸ਼ਾਨੀ ਹੈ, ਉਹ ਮਨ ਵਿੱਚ ਇੱਕ ਸੱਚੇ ਦੇ ਵਾਹਿਗੁਰੂ ਦੇ ਹੁਕਮ ਨੂੰ ਪਹਿਲਾਂ ਪਛਾਣਦੇ ਹੈ। ਪਹਿਲਾਂ ਹੁਕਮ, ਬਾਕੀ ਗੱਲਾਂ ਬਾਅਦ ਵਿੱਚ। ਪਹਿਲਾਂ ਨਿਤਨੇਮ, ਅੰਮ੍ਰਿਤ ਵੇਲੇ ਦਾ ਇਸ਼ਨਾਨ ਪਹਿਲਾਂ, ਰਹਿ ਰਾਸ ਪਹਿਲਾਂ, ਬਾਕੀ ਕੰਮ ਬਾਅਦ ਚ। ਮੈਨੂੰ ਬਈ ਹੁਕਮ ਹੈ ਮਹਾਰਾਜ ਦਾ, ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਕਕਾਰ ਪਹਿਲਾਂ, ਬਾਕੀ ਗੱਲਾਂ ਫੇਰ। ਉਹ ਹੁਕਮ ਨੂੰ ਪਛਾਣਨ ਲੱਗ ਜਾਂਦੇ ਨੇ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਮਹਾਰਾਜ ਕਹਿੰਦੇ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮੈ ਕਹਿ ਨਾ ਕੋਏ। ਹੁਣ ਹੁਕਮ ਨੂੰ ਪਹਿਚਾਨਣ ਲੱਗ ਪਏ ਤੇ ਸਮਝੋ ਹੁਕਮੀ ਦੇ ਹੁਕਮ ਅੰਦਰ ਚੱਲ ਕੇ ਉਹ ਆਪਣੇ ਭਲਾ ਕਰ ਲੈਂਦੇ ਨੇ, ਹੁਕਮ ਦੇ ਵਿੱਚ ਚਲੇ ਗਏ ਉਹ। ਫਿਰ ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕੈ ਭਾਣੈ ਜੀਓ। ਸਹਿਜ ਹੁੰਦੀ ਸੁਭਾਵਕ ਹੀ ਸੰਤੋਖੀ ਹੋ ਕੇ ਪਦਾਰਥਾਂ ਵੱਲੋਂ ਸਦਾ ਹੀ ਰੱਜੇ ਰਹਿੰਦੇ ਨੇ ਅਤੇ ਵਾਹਿਗੁਰੂ ਦੇ ਭਾਣੇ ਵਿੱਚ ਆਨੰਦਿਤ ਰਹਿੰਦੇ ਨੇ। ਕੋਈ ਇੰਨੀ ਖੁਸ਼ੀ ਨਹੀਂ ਹੁੰਦੀ, ਸੰਸਾਰੀ ਬੰਦੇ ਨੂੰ ਬੜੀ ਖੁਸ਼ੀ ਹੁੰਦੀ। ਆਪਾਂ ਇਹ ਸਾਰਾ ਤਮਾਸ਼ਾ ਦੇਖਦੇ ਰਹਿੰਦੇ ਹਾਂ। ਸੰਸਾਰੀ ਬੰਦੇ ਨੂੰ ਕਿਤੇ ਫ੍ਰੀ ਦੀ ਮਾੜੀ ਜਿਹੀ ਚੀਜ਼ ਮਿਲ ਜੇ ਉਸ ਵਿੱਚ ਖੁਸ਼ ਹੋ ਜਾਂਦਾ, ਅੱਜ ਮੈਨੂੰ ਆਹ ਚੀਜ਼ਾਂ ਮਿਲਿਆ, ਅੱਜ ਮੈਨੂੰ ਉੱਥੋਂ ਆਹ ਲੱਭ ਗਿਆ, ਅੱਜ ਮੈਨੂੰ ਆਹ ਮਿਲ ਗਿਆ। ਕਿਉਂਕਿ ਉਹ ਜੀਵ ਪੁਣੇ ਵਿੱਚ ਹੈ। ਜਦੋਂ ਜੀਵ ਪੁਣੇ ਵਿੱਚੋਂ ਨਿਕਲ ਕੇ ਜੀਵ ਆਤਮਾ ਉੱਪਰ ਚਲਿਆ ਗਿਆ, ਆਤਮਾ ਵੱਲ, ਪਦਾਰਥਾਂ ਨਾਲੋਂ ਕਨੈਕਸ਼ਨ ਕੱਟਿਆ ਗਿਆ। ਬਸ ਪਦਾਰਥ ਆਵੇ ਪਦਾਰਥ ਜਾਵੇ ਕੀ ਫਰਕ ਪੈਂਦਾ। ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਜੀ ਜਦੋਂ ਵਿਚਰਦੇ ਕਹਿਣ ਲੱਗੇ, ਮਹਾਰਾਜ ਤੁਸੀਂ ਜਿੱਥੇ ਜਾਂਦੇ ਹੋ ਸਾਰੀ ਦੁਨੀਆ ਤੁਹਾਡੇ ਚਰਨੀ ਪੈ ਜਾਂਦੀ ਹੈ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਕਿਤੇ ਪੂਜਾ ਕਰਾ ਦੇ ਮਾੜੀ ਮੋਟੀ ਮੇਰੀ ਵੀ। ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਚੰਗਾ ਬਈ ਮਰਦਾਨਿਆਂ, ਤੇਰੀ ਇੱਛਾ ਵੀ ਪੂਰੀ ਕਰਦੇ ਹਾਂ, ਅਗਲਾ ਪਿੰਡ ਆਉਣਾ ਇੱਥੇ ਜਾਏਗਾ ਨਾ, ਦੁਨੀਆਂ ਤੇਰੀ ਮਾਨਤਾ ਕਰੂਗੀ ਇੱਥੇ। ਜਦੋਂ ਗਿਆ ਬਈ ਦੁਨੀਆਂ ਸਾਰੀ ਚਰਨੀ ਪੈ ਗਈ, ਪਲੰਘ ਲਿਆ ਕੇ ਰੱਖਿਆ, ਸਤਿਗੁਰੂ ਪਿੰਡੋਂ ਬਾਹਰ ਬੈਠੇ ਰਹੇ। ਭਾਈ ਮਰਦਾਨੇ ਦੀ ਬਹੁਤ ਪੂਜਾ ਹੋਈ, ਲੋਕਾਂ ਨੇ ਬਹੁਤ ਤਲਾਈਆਂ ਰਜਾਈਆਂ, ਰੇਸ਼ਮੀ ਕੱਪੜੇ, ਚਾਦਰਾਂ, ਫਿਰ ਹੋਰ ਚੀਜ਼ਾਂ, ਫਿਰ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ, ਕਿਸੇ ਨੇ ਹੀਰੇ, ਕਿਸੇ ਨੇ ਮੋਤੀ, ਬੜਾ ਕੁਛ ਭੇਟਾ ਕੀਤਾ। ਭਾਈ ਮਰਦਾਨੇ ਨੇ ਕੱਪੜਿਆਂ ਦੀਆਂ ਗੰਢਾਂ ਬਣਾ ਲਈਆਂ ਸਿਰ ਤੇ, ਕਈਧਰਲੇ ਮੋਢੇ, ਕਈਧਰ ਟੰਗ, ਜੇਬਾਂ ਚ ਪਾ ਹੀਰੇ ਮੋਤੀ, ਪੈਸਾ ਸੋਨਾ ਥੈਲੇ ਲਟਕਾ ਲਏ। ਜਦੋਂ ਮਹਾਰਾਜ ਕੋਲ ਆਇਆ, ਸਤਿਗੁਰੂ ਜੰਗਲ ਚ ਬੈਠੇ, ਸਤਿਗੁਰੂ ਦੇਖ ਕੇ ਇੰਨਾ ਹੱਸੇ, ਹੱਸ ਹੱਸ ਨਲੇਟ ਹੁੰਦੇ ਜਾਣ, ਮਰਦਾਨੇ ਇਹ ਕੀ ਚੁੱਕ ਲਿਆ ਆ? ਕਹਿੰਦੇ ਮਹਾਰਾਜ ਮੈਨੂੰ ਉਹਨਾਂ ਨੇ ਮੱਥਾ ਟੇਕ ਕੇ ਆਇਆ ਲਿਆ। ਕਹਿੰਦੇ ਇਹ ਕਿੰਨੀ ਕੁ ਦੂਰ ਚੱਕ ਕੇ ਲਿਜਾਏਗਾ ਸਿਰ ਤੇ? ਮੈਂ ਤਾਂ ਚੱਕਣਾ ਨਹੀਂ ਹੈ ਕੁਛ, ਤੂੰ ਚੱਕ ਲਿਆ ਸਾਰਾ ਕੁਛ। ਅੱਛਾ ਹਾਂ ਮਹਾਰਾਜ, ਵੈਸੇ ਚੱਕਣਾ ਤਾਂ ਕਿਸੇ ਨੇ, ਐਵੇਂ ਗਾਲੀ ਥਕਾਉਣ ਵਾਲੀ ਗੱਲ ਹੈ, ਉਹ ਗੱਠਾਂ ਜਾਂ ਸਾਰੀਆਂ ਸੁੱਟਤੀਆਂ। ਪਰ ਮਹਾਰਾਜ ਆਹ ਜਿਹੜੇ ਪੈਸੇ ਹੈ ਸੋਨਾ, ਇਹ ਤਾਂ ਰੱਖ ਲੈ ਨੇ ਥੈਲੇ। ਕਹਿੰਦੇ ਤੇਰੀ ਮਰਜ਼ੀ, ਚੱਕਣੇ ਤੂੰ ਹੀ ਆ। ਕਾਫੀ ਮੀਲ ਨਿਕਲ ਗਏ, ਮੋਢੇ ਥੱਕ ਗਏ, ਸਤਿਗੁਰੂ ਨੇ ਮਰਦਾਨਾ ਹਲੇ ਆਪਾਂ ਕਿਹੜਾ ਘਰ ਜਾਣਾ, ਚਲੋ ਜੀ ਉਹ ਵੀ ਸਿਰ ਤੇ ਥੈਲੇ। ਫਿਰ ਜੇਬ ਦੇ ਵਿੱਚ ਹੀਰੇ ਮੋਤੀ ਪਾਏ ਹੋਏ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਰਸਤੇ ਚ ਕਹਿਣ ਲੱਗਿਆ, ਮੈਨੂੰ ਭੁੱਖ ਲੱਗੀ ਮਹਾਰਾਜ। ਮਰਦਾਨਾ ਤੇਰੀ ਜੇਬ ਚ ਹੀਰੇ ਆ ਮੋਤੀ ਆ, ਫੱਕਾ ਮਾਰ ਲਾ ਇਹਨਾਂ ਦਾ। ਕਹਿੰਦੇ ਮਹਾਰਾਜ ਇਹਨਾਂ ਦਾ ਫੱਕਾ ਮਾਰ ਕੇ ਕੀ ਕਰੂੰਗਾ, ਇਹ ਖਾਣ ਵਾਲੀ ਚੀਜ਼ ਨਹੀਂ। ਕਹਿੰਦੇ ਜੇਬ 'ਚ ਕਿਉਂ ਪਾਈ ਮਰਦਾਨਾ, ਜੇ ਰਸਤੇ ਡਾਕੂ ਆ ਜਾਣ ਤੇ ਤੈਨੂੰ ਤਲਾਸ਼ੀ ਲੈਣ ਤੇਰੀ, ਤੇ ਤੇਰੇ ਕੋਲ ਹੀਰੇ ਮੋਤੀ ਨਾਲ ਤੈਨੂੰ ਕੁੱਟਣਗੇ ਮਾਰਨਗੇ, ਕੀ ਕਰਨਗੀਆਂ ਚੀਜ਼ਾਂ ਇਹ, ਸੁੱਟ ਦੇ ਇਹਨਾਂ ਨੂੰ। ਉਸ ਵਕਤ ਉਹ ਵੀ ਸੁਟਾਤੀਆਂ ਮਹਾਰਾਜ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਆਤਮਕ ਅਵਸਥਾ ਹੈ ਉੱਥੇ ਸਾਰੇ ਪਦਾਰਥ ਬੇਕਾਰ ਹੈ, ਜਿੱਥੇ ਸਰੀਰਕ ਅਵਸਥਾ ਹੈ ਉੱਥੇ ਜੀਵ ਨੂੰ ਸਾਰੇ ਪਦਾਰਥ ਚੰਗੇ ਲੱਗਦੇ ਨੇ। ਜਦੋਂ ਆਤਮਕ ਗਿਆਨੀ ਬਣ ਜਾਂਦਾ ਉਦੋਂ ਨੂੰ ਕੋਈ ਚੀਜ਼ ਨਹੀਂ ਭਾਉਂਦੀ, ਸਾਰੀਆਂ ਚੀਜ਼ਾਂ ਲੈ ਜਾਓ ਬਈ, ਅਸੀਂ ਕੀ ਕਰਨੀਆਂ ਇਹ। ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਅਨੰਦ ਖਸਮ ਕਹਿ ਭਾਣਾ ਜੀਓ, ਹੱਥੀ ਦਿੱਤੀ ਪ੍ਰਭ ਦੇਵਨਹਾਰ ਹੈ, ਜਨਮ ਮਰਨ ਰੋਗ ਸਭ ਨਿਵਾਰੇ। ਦੇਵਣ ਵਾਲੇ ਵਾਹਿਗੁਰੂ ਨੇ ਕਿਰਪਾ ਰੂਪ ਹੱਥ ਦੇ ਕੇ, ਪ੍ਰੀਤੀ ਰੂਪ ਹੱਥੀ ਚੱਪੀ ਦੇ ਕੇ, ਭਾਵ ਭਗਤੀ ਰੂਪ ਹੱਥੀ ਦੇ ਕੇ, ਨੌਕਾ ਦੇ ਕੇ, ਸਰਵਣ ਮੰਨਣ ਨਿਧਾਸਨ ਰੂਪ ਹਾਥੀ ਦੇ ਕੇ, ਇਹ ਹਾਥੀ ਹੁੰਦੀ ਕਿਸ਼ਤੀ ਨੂੰ ਚਲਾਉਣ ਵਾਲਾ ਚੱਪੂ ਜਿਹਾ ਹੁੰਦਾ, ਜਨਮ ਮਰਨ ਦੇ ਸਾਰੇ ਰੋਗ ਨਿਵਿਰਤ ਕਰਦੇ ਤੇ। ਹੱਥੀ ਦਿੱਤੀ ਪ੍ਰਭ ਦੇਵਨਹਾਰ ਹੈ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਹੱਥੀ ਦਾਤ ਦਿੱਤੀ ਹੈ। ਦਸਾਂ ਸਰੂਪਾਂ ਨੇ ਆਪਣੇ ਹੱਥੀ ਬਹੁਤਿਆਂ ਦਾਤਾਂ ਦਿੱਤੀਆਂ, ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਦਿੰਦੇ ਨੇ। ਹੱਥੀ ਮਤਲਬ ਕਿ ਆਪ ਦੇਣੀ, ਆਪ ਕਿਰਪਾ ਕੀਤੀ ਹੈ। ਇੱਕ ਹੁੰਦੀ ਦੂਜੇ ਤੋਂ ਦਵਾਉਣੀ, ਇੱਕ ਹੁੰਦੀ ਹੱਥੀ ਦੇਣੀ। ਸੱਚੇ ਪਾਤਸ਼ਾਹ ਨੇ ਆਪ ਪੰਜਾਂ ਪਿਆਰਿਆਂ ਨੂੰ ਹੱਥੀ ਅੰਮ੍ਰਿਤ ਛਕਾਇਆ, ਫਿਰ ਪੰਜਾਂ ਤੋਂ ਆਪ ਹੱਥੀ ਛਕਿਆ। ਪੰਜ ਪਿਆਰੇ ਵੀ ਆਪਾਂ ਨੂੰ ਹੱਥੀ ਦਾਤ ਦਿੰਦੇ ਅੰਮ੍ਰਿਤ ਦੀ, ਮੁੱਖ ਨਾਲ ਨਾਮ ਜਪਾਉਂਦੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਸਾਰਾ ਕੁਛ ਕੀਤਾ, ਪਹਿਲੇ ਸਰੂਪ ਤੋਂ ਲੈ ਕੇ ਦਸਾਂ ਸਰੂਪਾਂ ਤੱਕ ਆਪਣੇ ਹੱਥੀ ਸਾਰੀ ਬਾਣੀ ਲਿਖੀ ਪਹਿਲੇ ਪਾਤਸ਼ਾਹ ਨੇ। ਤੀਜੇ ਪਾਤਸ਼ਾਹ ਦੂਜਿਆਂ ਨੇ ਸਾਰੀ ਬਾਣੀ ਲਿਖੀ ਹੈ, ਭਾਈ ਗੁਰਦਾਸ ਜੀ ਤੋਂ ਲਿਖਵਾਈ ਹੈ, ਹੱਥੀ ਪ੍ਰਕਾਸ਼ ਕੀਤੇ ਨੇ ਸਾਰੇ ਸਰੂਪ। ਕਿਹੜੀ ਚੀਜ਼ ਆਪਣੇ ਹੱਥੀ ਨਹੀਂ ਦਿੱਤੀ? ਹੱਥੀ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਕੁਝ ਬਖਸ਼ਿਸ਼ ਕੀਤਾ ਹੈ। ਹੱਥੀ ਫੱਕੀ ਨੂੰ ਵੀ ਕਹਿੰਦੇ ਨੇ, ਜਿਹਨੇ ਫੱਕੀ ਨੇ ਜਨਮ ਮਰਨ ਸਾਰੇ ਰੋਗ ਨਿਵਿਰਤ ਕਰਤੇ, ਇਹ ਨਾਮ ਦੀ ਫੱਕੀ ਬਖਸ਼ੀ ਆ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਦਾਸ ਬਣਾ ਲਿਆ, ਸੇਵਕ ਸੇਵਾਦਾਰ, ਉਹ ਹਰੀ ਕੀਰਤਨ ਦੇ ਆਨੰਦ ਨੂੰ ਮਾਣਦੇ ਨੇ, ਭੋਗਦੇ ਨੇ। ਇਹ ਕੀਰਤਨ ਕਿਉਂ ਸੁਣਦੇ ਨੇ ਲੋਕ? ਕਥਾ ਕਿਉਂ ਸੁਣਦੇ ਨੇ? ਬਾਣੀ ਕਿਉਂ ਸੁਣਦੇ ਨੇ? ਕਿਉਂਕਿ ਉਹ ਆਤਮਕ ਜੀਵਨ ਵਾਲੇ ਦੀ ਖੁਰਾਕ ਜਿਹੜੀ ਆ, ਰੋਟੀ ਤਾਂ ਹੈ ਨਹੀਂ, ਕੱਪੜਾ ਵੀ ਹੈ ਨਹੀਂ, ਪਦਾਰਥ ਖਾਣ ਵਾਲੇ ਵੀ ਹੈ ਨਹੀਂ। ਜੇ ਆਤਮਕ ਜੀਵਨ ਵਾਲੇ ਨੂੰ ਕਹੀਏ ਕਿ ਆਹ ਪਦਾਰਥ ਖਾ ਲਓ, ਆਹ ਖਾ ਲਓ, ਆਹ ਖਾ ਲਓ, ਉਹ ਤੜਫ ਹੀ ਜਾਂਦਾ ਹੈ। ਇੱਦਾਂ ਕਹਿੰਦੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਆਤਮਕ ਜੀਵਨ ਵਾਲਾ ਪੁਰਖ ਕਦੇ ਵੀ ਸੰਸਾਰੀ ਚੀਜ਼ ਖਾ ਕੇ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਆਤਮਾ ਦੀ ਖੁਰਾਕ ਹੀ ਕੀਰਤਨ ਹੈ, ਆਤਮਾ ਦੀ ਖੁਰਾਕ ਹੀ ਕਥਾ ਹੈ, ਆਤਮਾ ਦਾ ਖੁਰਾਕ ਹੀ ਬਾਣੀ ਹੈ, ਆਤਮਾ ਦੀ ਖੁਰਾਕ ਹੀ ਸਿਮਰਨ ਹੈ। ਇਸ ਕਰਕੇ ਉਹ ਕੀਰਤਨ ਦਾ ਹੀ ਆਨੰਦ ਮਾਣਦੇ ਨੇ, ਵਾਹਿਗੁਰੂ ਉਹਨਾਂ 'ਤੇ ਕਿਰਪਾ ਕਰਦੇ ਨੇ। ਜਿਹੜੇ ਆਤਮਕ ਜੀਵ ਨੇ ਉਹ ਨਹੀਂ ਪਸੰਦ ਕਰਦੇ ਸੰਸਾਰੀ ਚੀਜ਼ਾਂ ਨੂੰ, ਪਰ ਹੁੰਦੇ ਉਹ ਥੋੜ੍ਹੇ ਨੇ, ਹੈਨ ਵਿਰਲੇ। ਨਾ ਹੀ ਘਲੇ ਫੈਲ ਫੱਕੜ ਸੰਸਾਰ, ਮਾਝ ਮਹੱਲਾ ਪੰਜਵਾ, ਕੀਨੀ ਦਇਆ ਗੋਪਾਲ ਗੁਸਾਈ, ਗੁਰ ਕੇ ਚਰਨ ਵਸੇ ਮਨ ਮਾਹੀ। ਗੋ ਜੋ ਇੰਦਰੀਆਂ ਦੀ ਪਾਲ ਪਾਲਣਾ ਕਰਨ ਵਾਲਾ, ਜੋ ਧਰਤੀ ਦੀ ਪਾਲਣਾ ਕਰਨ ਵਾਲਾ, ਗੋ ਜੋ ਬੁੱਧੀ ਦੀ ਪਾਲਣਾ ਕਰਨ ਵਾਲਾ, ਗੋ ਜੋ ਦੇਵਤਿਆਂ ਦੀ ਪਾਲਣਾ ਕਰਨ ਵਾਲਾ, ਇੰਦਰੀਆਂ ਦੀ ਪਾਲਣਾ ਕਰਨ ਵਾਲੇ ਗੁਸਾਈ ਨੇ, ਜਿਨ੍ਹਾਂ ਉੱਪਰ ਆਪਣੀ ਦਇਆ ਕੀਤੀ, ਉਹਨਾਂ ਦੇ ਮਨ ਵਿੱਚ ਗੁਰਾਂ ਦੇ ਚਰਨ ਵੱਸ ਗਏ ਨੇ, ਅਕਾਲ ਪੁਰਖ ਕਿਰਪਾ ਕਰਦੇ ਨੇ। ਤਾਂ ਗੁਰਮੰਤਰ ਹਿਰਦੇ 'ਚ ਵੱਸਦਾ, ਅਕਾਲ ਪੁਰਖ ਅੱਗੇ ਤਾਂਹੀਓ ਤਾਂ ਅੰਮ੍ਰਿਤ ਵੇਲੇ ਬੈਠਦੇ ਹਾਂ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਅੰਮ੍ਰਿਤ ਵੇਲੇ ਉਠਾਲ ਕੇ ਗੁਰੂ ਕੇ ਚਰਨ ਹਿਰਦੇ 'ਚ ਵਸਾਉਂਦੇ ਨੇ ਵਾਹਿਗੁਰੂ ਮੰਤਰ। ਅੰਗੀਕਾਰ ਕੀਆ ਤਿਨ ਕਰਤਾ, ਦੁੱਖ ਕਾ ਡੇਰਾ ਢਾਹਿਆ ਜੀਓ। ਕਰਤੇ ਪੁਰਖ ਨੇ ਉਹਨਾਂ ਦਾ ਅੰਗੀਕਾਰ ਕੀਤਾ, ਪੱਖ ਕੀਤਾ, ਫਿਰ ਜਦੋਂ ਹਿਰਦੇ 'ਚ ਚਰਨ ਵੱਸ ਗਏ, ਇੱਕ ਮੇਰ ਹੋ ਗਈ, ਮੇਰਾ ਹੈ ਅੰਗੀਕਾਰ ਕਰਨਾ। ਦੁਨੀਆਂ 'ਚ ਸੈਂਕੜੇ ਨਿਆਣੇ ਫਿਰਦੇ ਨੇ, ਪਰ ਮਾਂ ਬਾਪ ਨੂੰ ਆਪਣਾ ਹੀ ਨਿਆਣਾ ਦੀਂਦਾ ਦੂਰੋਂ, ਉਹ ਮੇਰਾ ਨਿਆਣਾ, ਉਹ ਸਾਡਾ ਬੱਚਾ ਹੈ। ਸਕੂਲ 'ਚ ਬੱਚੇ ਹਜ਼ਾਰਾਂ ਨਿਕਲਦੇ ਨੇ ਬਾਹਰ ਨੂੰ, ਗੱਡੀਆਂ ਲੈ ਕੇ ਬੱਚੇ ਲੈਣ ਜਾਂਦੇ ਹੈ, ਕਹਿੰਦੇ ਉਹ ਆ ਗਿਆ ਹੈ, ਉਹ ਮੇਰਾ ਹੈ। ਅਕਾਲ ਪੁਰਖ ਵੀ ਕਹਿੰਦੇ ਨੇ ਉਹ ਮੇਰੇ ਆ, ਉਹ ਸੰਗਤ ਬੈਠੀ ਮੇਰੀ, ਉਹ ਜਿਹੜੀ ਸੰਗਤ ਵਿੱਚ ਬੈਠੇ ਉਹ ਮੇਰੇ ਆ, ਉਹ ਮੇਰਾ ਪੁੱਤ ਨਾਮ ਜਪਦਾ, ਉਹ ਨਿਤਨੇਮੀ ਪ੍ਰੇਮੀ ਆ, ਉਹ ਮੇਰਾ ਪੁੱਤ ਦੋਨੋਂ ਟਾਈਮ ਕੰਘਾ ਕਰਦਾ, ਦਸਤਾਰ ਚੁਣ ਕੇ ਬੰਨਦਾ, ਕਕਾਰਾਂ ਦੀ ਸੰਭਾਲ ਕਰਦਾ, ਮੇਰਾ ਹੈ। ਸਤਿਗੁਰੂ ਦੀ ਮੇਰ ਹੋ, ਜਦੋਂ ਅੰਮ੍ਰਿਤ ਛਕ ਲੈਂਦਾ ਉਹਦੇ ਉੱਤੇ ਪੱਕੀ ਮੇਰ ਹੋ ਜਾਂਦੀ, ਇਹ ਮੇਰਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੇਰ ਨਾਲ ਪਾਲਦੇ ਨੇ, ਮਮਤਾ ਕਰਦੇ ਨੇ, ਇਹ ਮੇਰੇ ਪਿਆਰੇ ਆ। ਭਾਈ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਦਸਵੇਂ ਪਾਤਸ਼ਾਹ ਨੂੰ, ਉਂਗਲਾਂ ਪਰ ਪੋਟਿਆਂ ਤੇ ਤੁਸੀਂ ਗੁਣ ਗਿਣਦੇ ਹੋ, ਕੁਛ ਗਿਣਤੀ ਕਰਦੇ ਹੋ, ਅੱਜ ਮਹਾਰਾਜ ਤੁਸੀਂ ਗਿਣਤੀ ਕਰ ਰਹੇ ਹੋ। ਸਤਿਗੁਰੂ ਕਹਿੰਦੇ ਕਿਹਨੂੰ ਯਾਦ ਕਰਦੇ? ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜਿਹੜੇ ਮੈਨੂੰ ਯਾਦ ਕਰਦੇ ਨੇ ਉਹਨਾਂ ਨੂੰ ਮੈਂ ਯਾਦ ਕਰਦਾ। ਇਸ ਕਰਕੇ ਸਤਿਗੁਰੂ ਸਾਡਾ ਪੱਖ ਕਰਦੇ, ਅੰਗੀਕਾਰ ਕਰਦੇ ਨੇ, ਇਹ ਮੇਰਾ ਪੁੱਤ। ਭਾਵੇਂ ਅਸੀਂ ਇੱਥੇ ਬੈਠੇ ਹਾਂ, ਸਾਡੇ ਮਾਂ ਬਾਪ ਪੰਜਾਬ 'ਚ ਬੈਠੇ ਨੇ, ਉੱਥੋਂ ਬੈਠੇ ਮੇਰ ਕਰੀ ਜਾਂਦੇ। ਮਾਂ ਬਾਪ ਦੀ ਮੇਰ ਹਮੇਸ਼ਾ ਰਹਿੰਦੀ ਹੈ, ਭਾਵੇਂ ਤਿੰਨਾਂ ਲੋਕਾਂ ਚਲੇ ਜਾਈਏ, ਕਿਤੇ ਵੀ ਚਲੇ ਜਾਓ, ਜਿਹਦੇ 'ਤੇ ਗੁਰੂ ਦੀ ਮੇਰ ਆ ਉਹ ਸਤਿਗੁਰੂ, ਇਹ ਕਹਿੰਦੇ ਮੇਰਾ। ਅਤੇ ਉਹਨਾਂ ਦੇ ਹਿਰਦੇ 'ਚੋਂ ਦੁੱਖਾਂ ਦਾ ਡੇਰਾ ਅਗਿਆਨ ਢਾਹਤਾ, ਗੁਰਾਂ ਨੇ ਨਾਸ ਕਰ ਦਿੱਤਾ, ਅਗਿਆਨਤਾ ਹਿਰਦੇ 'ਚੋਂ ਦੂਰ ਕਰਕੇ ਉਹਨਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਪ੍ਰਕਾਸ਼ ਕਰ ਦਿੱਤਾ। ਮਨ ਤਨ ਵਸਿਆ ਸੱਚਾ ਸੋਈ, ਵਿਖੜਾ ਥਾਨ ਨਾ ਦਿਸੈ ਕੋਈ। ਉਹ ਸੱਚਾ ਵਾਹਿਗੁਰੂ ਜੀ ਦੇ ਮਨ ਤੇ ਤਨ ਵਿੱਚ ਵਸਿਆ, ਉਹਨੂੰ ਕੋਈ ਥਾਂ ਕਠਿਨ ਨਜ਼ਰ ਹੀ ਨਹੀਂ ਆਉਂਦਾ, ਚਾਹੇ ਉਹ ਦੁਨਿਆਵੀ ਕੰਮਾਂ ਵਿੱਚ ਹੈ, ਚਾਹੇ ਉਹ ਭਗਤੀ ਦੇ ਮਾਰਗ ਵਿੱਚ ਹੈ, ਵੈਖਰੀ ਮੱਧਮਾ ਪਸੰਤੀ ਪਰਾ ਬਾਣੀ 'ਚ ਹੈ, ਚਾਹੇ ਉਹ ਰੀੜ ਦੀ ਹੱਡੀ 'ਚ ਹੋ ਕੇ ਜਾਪ ਉੱਪਰ ਨੂੰ ਜਾਂਦਾ, ਚਾਹੇ ਉਹ ਦਸਮ ਦੁਆਰ ਹੈ, ਚਾਹੇ ਉਹ ਆਗਿਆ ਚੱਕਰ ਹੈ, ਚਾਹੇ ਉਹ ਤ੍ਰਿਕੁਟੀ ਛੁੱਟਦੀ ਹੈ, ਉਹਦੀ ਤ੍ਰਿਕੁਟੀ ਜਦੋਂ ਛੁੱਟਦੀ ਹੈ ਇਦੋਂ ਗਾਹਾਂ ਜਿਹੜਾ ਰਸਤਾ ਹੈ ਬਹੁਤ ਔਖਾ ਦਸਮ ਦੁਆਰ ਤੱਕ ਦਾ। ਇੱਥੇ ਸਤਿਗੁਰੂ ਆਪ ਸਹਾਇਤਾ ਕਰਕੇ ਕਾਫੀ ਬਖਸ਼ਿਸ਼ ਰੱਖਦੇ ਸਿੱਖ ਦੇ ਉੱਤੇ, ਬਹੁਤ ਹੌਲੀ ਹੌਲੀ ਅੱਗੇ ਨੂੰ ਜਾਂਦਾ ਜਾਪ, ਕਿਉਂਕਿ ਮਨੁੱਖੀ ਪਿੰਜਰ ਇੰਨਾ ਤਕੜਾ ਨਹੀਂ ਕਿ ਇੰਨੀ ਤਾਕਤ ਨੂੰ ਇੱਕਦਮ ਸੰਭਾਲ ਸਕੇ। ਉਹ ਮਾੜਾ ਜਿਹਾ ਕਿਤੇ 110 ਵੋਲਟ ਚੱਲਦਾ ਕਰੰਟ, ਜੇ ਇਹੀ 50,000 ਵੋਲਟ ਆ ਜੇ ਸਾਰਾ ਘਰ ਹੀ ਸਾੜ ਕੇ ਰੱਖ ਦੇਵੇ। ਇੰਨੀ ਹੌਲੀ ਹੌਲੀ ਅੱਗੇ ਨੂੰ ਜਾਪ ਲੈ ਕੇ ਜਾਂਦੇ ਨੇ। ਕਈ ਪ੍ਰੇਮੀ ਕਹਿਣਗੇ ਇਹ ਹੁਣ ਹੋਇਆ ਤਾਂ ਹੈ ਨਹੀਂ, ਕੁਛ 2 ਸਾਲ ਹੋ ਗਏ, ਇਹ ਹੀ ਸਭ ਤੋਂ ਔਖਾ ਰਸਤਾ। ਉੱਥੇ ਜਾ ਕੇ ਨੈਨੋ ਨੀਰ ਬਹਿ ਤਨ ਖੀਨਾ, ਅੱਖਾਂ 'ਚ ਪਾਣੀ ਆਉਣ ਲੱਗ ਜਾਂਦਾ, ਇੰਨਾ ਜ਼ੋਰ ਲੱਗਦਾ ਸਿਰ ਦਾ, ਸਰੀਰ ਕਮਜ਼ੋਰ ਹੋ ਜਾਂਦਾ, ਭਏ ਕੇਸ ਦੁੱਧ ਵਾਨੀ, ਉਹਦੇ ਛੇਤੀ ਕੇਸ ਚਿੱਟੇ ਹੋ ਜਾਂਦੇ ਨੇ, ਰੂਧਾ ਕੰਠ, ਕਿਉਂਕਿ ਜਾਪ ਨੇ ਕੰਠ ਵਿੱਚ ਵੀ ਚੱਲਣਾ, ਕੰਠ ਰੁਕ ਜਾਂਦਾ, ਸ਼ਬਦ ਨਹੀਂ ਉੱਚਰਾ, ਬੋਲ ਨਹੀਂ ਹੁੰਦਾ, ਆਪ ਕਿਆ ਕਰੇ ਪ੍ਰਾਣੀ, ਹੁਣ ਇਸ ਜਾਪ ਵਿੱਚ ਕਿਵੇਂ ਅੱਗੇ ਜਾਏਗਾ। ਕਹਿੰਦੇ ਅਬ ਹੋਏ ਵੈਦ ਬਨਵਾਰੀ, ਹੁਣ ਬਨਵਾਰੀ ਪਰਮੇਸ਼ਰ ਜੀ ਤੁਸੀਂ ਵੈਦ ਬਣ ਕੇ ਪੂੜੀ ਪਾਓ ਮੂੰਹ 'ਚ ਦਵਾਈ ਦੀ, ਆਪਣੇ ਸੰਤਹ ਲਿਹੋ ਵਾਰੀ, ਇਹਦਾ ਦੂਸਰਾ ਭਾਵ ਅਰਥ ਹੈ ਸ਼ਬਦ ਦਾ। ਸੋ ਮਹਾਰਾਜ ਕਹਿੰਦੇ ਵਿਖੜਾ ਥਾਨ ਨਾ ਦਿਸੈ ਕੋਈ। ਭਾਈ ਬਿਧੀ ਚੰਦ ਮੱਚਦੇ ਭੱਠ 'ਚ ਵੜ ਗਏ, ਉਹ ਵਿਖੜਾ ਥਾਨ ਨਹੀਂ ਦਿਖਿਆ ਉਹਨੂੰ। ਇਸੇ ਤਰ੍ਹਾਂ ਸਿੱਖ ਭਾਵੇਂ ਸਮੁੰਦਰ 'ਚ ਵੜ ਜੇ ਹੋਵੇ ਸਿੱਖ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਵਿਖੜੇ ਥਾਨ ਜਿਹੜੇ ਉੱਪਰ ਪ੍ਰਲੋਕ ਤੱਕਦੇ ਨੇ ਸਾਰੇ, ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰੂ, ਸਤਿਗੁਰੂ ਸਾਰੇ ਥਾਂ ਆਪ ਖੁਦ ਕੋਲ ਖੜ ਕੇ ਪਾਰ ਕਰਾਉਂਦੇ ਆ। ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸਵਾਮੀ ਆਹਿਆ ਜੀਓ। ਜਿਹਨੇ ਇੱਕ ਸਵਾਮੀ ਪਰਮਾਤਮਾ ਨੂੰ ਆਹਿਆ ਤੋਂ ਭਾਵ ਚਾਹਿਆ ਨਾ, ਉਹਦੇ ਦੁਸ਼ਮਣ ਜਿੰਨੇ ਵੀ ਸੀ ਸਾਰੇ ਦੁਸ਼ਮਣੀ ਕਰਨ ਵਾਲੇ, ਉਹ ਪ੍ਰਤੱਖ ਸਾਰੇ ਹੀ ਦੂਤ ਉਹਦੇ ਸੱਜਣ ਮਿੱਤਰ ਬਣ ਗਏ। ਅਕਾਲ ਪੁਰਖ ਤਾਂ ਅੰਦਰ ਹੀ ਬੈਠੇ ਆ ਨਾ ਸਾਰਿਆਂ ਦੇ, ਉਹਨਾਂ ਨੇ ਅੰਦਰੋਂ ਹੀ ਪ੍ਰੇਰਣਾ ਦੇ ਕੇ ਉਹਦੇ ਅੰਦਰ ਪ੍ਰੇਮ ਭਾਵਨਾ ਪੈਦਾ ਕਰ ਦਿੱਤੀ ਦੂਜੇ ਦੇ ਪ੍ਰਤੀ। ਉਹਦੇ ਦੁਸ਼ਮਣ ਵੀ ਕਹਿੰਦੇ ਅਸੀਂ ਤੇਰੇ ਨਾਲ ਐਵੇਂ ਦੁਸ਼ਮਣੀ ਕਰਦੇ ਰਹੇ, ਆ ਅੱਗੇ ਤੋਂ ਹੁਣ ਆਪਾਂ ਨਹੀਂ ਕਰਨੀ ਤੇਰੇ ਨਾਲ ਦੁਸ਼ਮਣੀ, ਆਪਾਂ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ, ਕਿਹੜੀ ਚਾਹ ਬਾਹਲੀ ਜ਼ਿੰਦਗੀ ਹੈ, ਚੱਲ 4 ਦਿਨ ਦੀ ਤਾਂ ਜ਼ਿੰਦਗੀ ਹੈ, ਆਪਾਂ ਕਾਹਨੂੰ ਲੜਨਾ ਇੱਕ ਦੂਜੇ ਨਾਲ। ਵਾਹਿਗੁਰੂ ਉਹਨਾਂ ਦੇ ਮਨ ਹੀ ਬਦਲ ਦਿੰਦੇ ਨੇ। ਸੋ ਜਿੰਨੇ ਫਿਰ ਕਾਮ ਕਰੋ ਲੋਭ ਮੋਹ ਹੰਕਾਰ ਦੂਤ ਦੁਸ਼ਮਣ ਸੀ ਦੁਸ਼ਮਣੀ ਦੇ ਕਰਨ ਵਾਲੇ, ਇਹ ਵੀ ਸੱਜਣ ਬਣ ਗਏ ਸਾਰੇ, ਇਹ ਤਬਦੀਲ ਹੀ ਹੋ ਗਏ ਸ਼ੁਭ ਗੁਣਾਂ 'ਚ, ਕਾਮ ਕਾਮਨਾ ਦਾ ਰੂਪ ਪ੍ਰਗਟ ਕਰਕੇ ਲੈ ਗਿਆ, ਕ੍ਰੋਧ ਜਿਹੜਾ ਵੀਰ ਰਸ ਵਿੱਚ ਮਿੱਤਰ ਬਣ ਗਿਆ, ਲੋਭ ਜਿਹੜਾ ਸੀ ਇਹ ਦੂਜੇ ਪਾਸੇ ਨੂੰ ਚੱਲ ਪਿਆ, ਲਾਲਚ ਹਾਂ ਗੁਣ ਤੋਂ ਉਚਰੋਂ, ਮੋਹ ਜਿਹੜਾ ਸੀ ਇਹ ਪ੍ਰੇਮ ਵਿੱਚ ਬਦਲ ਗਿਆ, ਹੰਕਾਰ ਜਿਹੜਾ ਸੀ ਇਹ ਸ਼ੁੱਧ ਹੰਕਾਰ ਵਿੱਚ ਹੋ ਗਿਆ। ਪੰਜਾਂ ਨੇ ਹੀ ਸਾਥ ਦੇਣਾ ਸ਼ੁਰੂ ਕਰਤਾ, ਪਹਿਲਾਂ 5 ਹੀ ਖਰਾਬ ਕਰਦੇ ਸੀ, ਕਿਉਂ? ਹਿਰਦੇ 'ਚ ਪ੍ਰਗਟ ਨਹੀਂ ਸੀ ਹੋਏ, ਜਦੋਂ ਹਿਰਦੇ 'ਚ ਪ੍ਰਗਟ ਹੋ ਗਏ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਹੀ ਮੇਰੇ ਹੱਕ ਚ ਹੋ ਗਏ, ਹੁਣ ਚੰਗੇ ਭਲੇ ਆ ਸਾਰੇ, ਹੁਣ ਮੈਨੂੰ ਕੋਈ ਪਰੇਸ਼ਾਨ ਨਹੀਂ ਕਰਦਾ, ਹੁਣ ਮਾਇਆ ਵੀ ਹੱਥ ਜੋੜ ਕੇ ਖੜੀ ਰਹਿੰਦੀ ਆ, ਹੁਣ ਕਲਯੁਗ ਵੀ ਨਹੀਂ ਪਰੇਸ਼ਾਨ ਕਰਦਾ, ਹੁਣ ਸਵੇਰੇ ਉੱਠਣ ਵਿੱਚ ਵੀ ਦਿੱਕਤ ਨਹੀਂ ਆਉਂਦੀ, ਹੁਣ ਕੋਈ ਸਿਮਰਨ ਕਰਨ ਵਿੱਚ ਵੀ ਰੁਕਾਵਟ ਨਹੀਂ ਖੜੀ ਹੁੰਦੀ, ਕੋਈ ਪਰੇਸ਼ਾਨੀ ਨਹੀਂ ਹੈ। ਹੁਣ ਜਦੋਂ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਵੇ ਤਾਂ ਜੋ ਕਿਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਸੂ ਨਾ ਜਾਪੈ, ਜੋ ਕੁਝ ਆਪ ਕਰਦਾ ਉਹਨੂੰ ਆਪ ਹੀ ਜਾਣਦਾ, ਹੋਰ ਨਹੀਂ ਕਿਸੇ ਨੂੰ ਪਤਾ ਲੱਗਦਾ, ਕਿਉਂਕਿ ਉਹਨੇ ਕਿਹੜਾ ਦੱਸਣਾ ਕਿਸੇ ਨੂੰ, ਸਾਰਿਆਂ ਦਿਲਾਂ 'ਚ ਬੈਠਾ ਗੁਪਤੀ ਬੰਦੇ ਦੇ ਮਨ ਨੂੰ ਪ੍ਰੇਰਨਾ ਕਰ ਦਿੰਦਾ ਕੋਈ ਨਾ ਕੋਈ। ਮਹਾਰਾਜ ਕਹਿੰਦੇ ਬੁੱਧ ਸਿਆਣਪ ਕਿਸੂ ਨਾ ਜਾਪੈ, ਕਿਸੇ ਮਨੁੱਖ ਦੀ ਬੁੱਧੀ ਦੀ ਸਿਆਣਪ ਨਾਲ ਉਹਦਾ ਕੋਈ ਭੇਦ ਨਹੀਂ ਜਾਣ ਸਕਿਆ, ਬੁੱਧੀ ਤੇ ਹੈ ਹੀ ਬੜੀ ਛੋਟੀ ਜੀ, ਬੁੱਧੀ ਨਾਲ ਭੇਦ ਜਾਣ ਸਕਦੇ ਹੋਈਏ, ਆ ਜਿਹੜੀ ਛੋਟੀ ਜੀ ਨਿਆਣਿਆਂ ਨੂੰ ਲੈ ਕੇ ਦਿੰਦੇ ਆ ਦੂਰਬੀਨ, ਆ $5 ਦੀ ਆ ਜੇ ਦੱਸਦੀ, ਇਹਦੇ ਨਾਲ ਕਿਤੇ ਤਾਰੇ ਦੀਂਹਦੇ ਤਾਂ ਅਸਮਾਨ ਦੇ, ਜਿੱਦਾਂ ਸਾਇੰਸਦਾਨਾਂ ਕੋਲ ਆ ਜਿਹੜੀਆਂ ਮਿਲੀਅਨ ਬਿਲੀਅਨ ਡਾਲਰਾਂ ਦੀ ਬਣੀ ਹੋਈ ਆ, ਉਹ ਪਤਾ ਨਹੀਂ ਕਿਹੜੇ ਸੱਤਵੇਂ ਆਕਾਸ਼ ਦੀ ਜਾ ਕੇ ਖੋਜ ਕਰ ਲੈਂਦੀ, ਉਹ ਕਿੱਥੇ ਕਿੱਥੇ ਆ ਨਿੱਕੀ ਜੀ $5 ਵਾਲੀ, ਸਸਤੀ ਜੀ, ਸਾਦੀ ਨਿਗਾਹ ਨਾਲ ਕੁਛ ਵੀ ਨਹੀਂ ਦਿਖਦਾ, ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਆ, ਮਹਾਰਾਜ ਕਹਿੰਦੇ ਨੇ ਉਹਦੀ ਬੁੱਧੀ ਦੇ ਵਿੱਚ ਬੁੱਧੀ ਜਿਹੜੀ ਆ ਅਭਾਵ ਹੀ ਹੋ ਜਾਂਦਾ ਬੁੱਧੀ ਦਾ, ਬੁੱਧੀ ਕਿੱਥੇ ਚਲੀ ਗਈ, ਕਹਿੰਦੇ ਬੁੱਧੀ ਉੱਤੇ ਲਾਈਟ ਪੈਂਦੀ ਸੀ ਆਤਮਾ ਦੀ, ਮਨ ਬੁੱਧ ਚਿੱਤ ਹੰਕਾਰ ਚਾਰੀ ਬਿਲਕੁਲ ਇਕੱਠੇ ਹੋ ਕੇ ਆਤਮਾ 'ਚ ਹੀ ਚਲੇ ਗਏ, ਆਤਮਾ 'ਚ ਲੀਨ ਹੋ ਗਏ, ਆਤਮਾ ਹੀ ਦੂਰਬੀਨ ਬਣ ਗਈ ਉਹਦੀ, ਜਦੋਂ ਆਤਮਾ ਨਾਲ ਕਨੈਕਸ਼ਨ ਹੋਇਆ ਤਾਂ ਪਰਮਾਤਮਾ ਨਾਲ ਹੋਇਆ, ਤਾਂ ਜਾ ਕੇ ਕਿਤੇ ਗਿਆਨ ਹੋਇਆ। ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਭਰਮ ਭੁਲਾਵਾ ਲਾਹਿਆ ਜੀਓ, ਉਹ ਵਾਹਿਗੁਰੂ ਆਪਣਿਆਂ ਹੁਣ ਸੰਤਾਂ ਨੂੰ, ਇਹ ਹੁਣ ਸੰਤ ਬਣ ਗਿਆ, ਇੱਥੇ ਆ ਸਟੇਜ ਹੁਣ ਸੰਤਾਂ ਦੀ ਆ ਗਈ, ਜਿੱਥੇ ਤੱਕ ਹੁਣ ਸੁਣਾਇਆ ਇੰਨੀ ਉੱਚੀ ਸਟੇਜ 'ਤੇ ਆਤਮਕ ਜੀਵਨ ਜਿਉਣ ਵਾਲਾ ਜਿਹੜਾ ਸੰਤ ਹੈ, ਉਹ ਪ੍ਰਭੂ ਆਪਣਿਆਂ ਸੰਤਾਂ ਦੀ ਆਪ ਸਹਾਇਤਾ ਕਰਨ ਵਾਲਾ ਹੈ। ਸਹਾਇਤਾ ਤਾਂ ਹੁਣ ਆਪੇ ਹੀ ਕਰਨੀ, ਜਦ ਕਨੈਕਸ਼ਨ ਹੀ ਇੱਕੋ ਹੀ ਹੋ ਗਿਆ, ਆਤਮਾ ਪਰਮਾਤਮਾ ਇੱਕੋ ਹੀ ਬਣ ਗਿਆ, ਸਹਾਇਤਾ ਹੀ ਸਹਾਇਤਾ, ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼, ਕੋਈ ਵਿਘਨ ਹੀ ਹੈ ਨਹੀਂ ਉਹਨੂੰ। ਹੁਣ ਵਾਹਿਗੁਰੂ ਨੇ ਸਾਡੇ ਮਨ 'ਚੋਂ ਭਰਮ ਦਾ ਭੁਲੇਖਾ ਸਾਰਾ ਹੀ ਦੂਰ ਕਰ ਦਿੱਤਾ। ਉਹ ਕਿਵੇਂ ਜੀ, ਕਹਿੰਦੇ ਰਾਤ ਨੂੰ ਕਿੰਨਾ ਭੁਲੇਖਾ ਜਿਹਾ ਪੈਂਦਾ ਹਨੇਰੇ 'ਚ, ਅਤੇ ਜੋ ਸੂਰਜ ਚੜ੍ਹਿਆ ਭੁਲੇਖੇ ਖਤਮ, ਇਸੇ ਤਰ੍ਹਾਂ ਹਿਰਦੇ ਅੰਦਰ ਕਿੰਨਾ ਹਨੇਰਾ ਹੁਣ, ਅਤੇ ਪ੍ਰਕਾਸ਼ ਹੋਇਆ ਜਦੋਂ ਆਤਮਾ ਤੱਕ ਗਏ, ਕਿਉਂਕਿ ਬੁੱਧੀ ਦੇ ਅੰਦਰ ਡਿਮ ਫੁੱਲ ਲਾਈਟਾਂ ਹੁੰਦੀਆਂ ਹੀ ਰਹਿੰਦੀਆਂ ਘੱਟ ਵੱਧ ਜੀਆਂ, ਕਦੇ ਗਿਆਨ ਘੱਟ ਗਿਆ ਕਦੇ ਵੱਧ ਗਿਆ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਤਮਾ ਦੀ ਲਾਈਟ ਸਦਾ ਹੀ ਜਗਦੀ ਆ, ਇਸ ਕਰਕੇ ਉਹਨਾਂ ਦੇ ਮਨ ਦੇ ਅੰਦਰੋਂ ਚਾਨਣ ਹੋਣ ਕਰਕੇ, ਕਰੋੜਾਂ ਬਿਜਲੀਆਂ ਦਾ, ਕਰੋੜਾਂ ਸੂਰਜਾਂ ਦਾ ਚਾਨਣ ਹੋਣ ਕਰਕੇ ਭੁਲੇਖਾ ਦੂਰ ਕਰ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ, ਉਹਨਾਂ ਦੇ ਉੱਤੇ ਮਿਹਰ ਕਰ ਦਿੱਤੀ। ਸੋ ਜਿਸ ਪ੍ਰਕਾਰ ਗੱਲ ਯਾਦ ਆ ਗਈ, ਇੱਕ ਵਾਰੀ ਮਹਿਤੇ ਰਾਤ ਨੂੰ ਗਰਮੀਆਂ ਦੇ ਦਿਨਾਂ 'ਚ ਰਾਤ 8 ਵਜੇ ਲਾਈਟ ਚਲੀ ਗਈ, ਲਾਈਟ ਚਲੀ ਗਈ, ਅਸੀਂ ਗੁਰੂ ਘਰ ਦੇ ਉੱਪਰ ਗੈਲਰੀ ਦੇ ਵਿੱਚ ਆਸਣ ਲੱਗੇ ਹੋਏ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੋਥੀ ਲੈ ਕੇ ਪਾਠ ਕਰ ਰਹੇ ਸੀ, ਸੈਂਚੀ ਤੋਂ ਪਾਠ ਕਰਦੇ, ਕਹਿੰਦੇ ਮੇਰਾ ਪਾਠ ਰਹਿ ਗਿਆ, ਇੱਕ ਮਹੀਨੇ 'ਚ ਭੋਗ ਪਾਇਆ ਕਰਦੇ ਸੀ ਸਹਿਜ ਪਾਠ ਦਾ, ਸੰਗਰਾਂਦ ਵਾਲੇ ਦਿਨ ਹੀ ਭੋਗ ਪਾਇਆ ਕਰਦੇ, ਅੱਜ ਕੁਦਰਤੀ ਸੰਗਰਾਂਦ 'ਤੇ ਯਾਦ ਆ ਗਿਆ, ਫੱਗਣ ਦੀ ਸੰਗਰਾਂਦ ਹੈ ਅੱਜ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਬਾਹਰ ਆਪਣਾ ਘੁੰਮਦੇ ਨਿਤਨੇਮ ਕਰੀ ਗਏ, 2 ਘੰਟਿਆਂ ਬਾਅਦ ਲਾਈਟ ਆਈ, ਜਾਂ ਲਾਈਟ ਆਈ ਤਾਂ ਉੱਥੇ ਬੈਠੇ ਪੋਥੀ 'ਤੇ ਪਾਠ ਕਰੀ ਜਾਣ। ਮੈਂ ਆ ਕੇ ਕੋਲ ਬੈਠ ਕੇ ਪੁੱਛਿਆ, ਇਹ ਲਾਈਟ ਗਈ ਤਾਂ ਕਿੰਨੀ ਦੇਰ ਹੋ ਗਈ ਤੁਸੀਂ ਉੱਠੇ ਹੀ ਨਹੀਂ? ਮੈਨੂੰ ਕਹਿੰਦੇ ਉਰੇ ਆ ਮੇਰੇ ਕੋਲ ਬਹਿ ਜਾ, ਆ ਕੇ ਬਿਠਾ ਕੇ ਹੱਸ ਕੇ ਕਹਿੰਦੇ ਸਾਰਾ ਸੋਨੇ ਵਾਂਗੂ ਜਗਦਾ, ਜਿੰਨੇ ਅੱਖਰ ਨੇ ਨਾ, ਮੈਨੂੰ ਲਾਈਟ ਨਾਲ ਕੋਈ ਮਤਲਬ ਨਹੀਂ ਗਾ, ਇਹ ਸਾਰਾ ਮੈਨੂੰ ਵੈਸੇ ਹੀ ਦਿਖੀ ਜਾਂਦਾ। ਇਸ ਕਰਕੇ ਜਦੋਂ ਬੁੱਧੀ ਦਾ ਪ੍ਰਕਾਸ਼ ਹੈ ਉਦੋਂ ਲਾਈਟ ਦੀ ਲੋੜ ਪੈਂਦੀ ਹੈ, ਜਦੋਂ ਮਨ ਬੁੱਧ ਚਿੱਤ ਹੰਕਾਰ ਹੈ ਉਦੋਂ ਸਾਨੂੰ ਦੁਨਿਆਵੀ ਚਾਨਣ ਦੀ ਲੋੜ ਪੈਂਦੀ, ਜਦੋਂ ਅਸੀਂ ਆਤਮਕ ਚਾਨਣ ਥੱਲੇ ਚਲੇ ਜਾਂਦੇ ਹਾਂ ਉਦੋਂ ਸਾਰੇ ਚਾਨਣ ਹੀ ਚਾਨਣ ਹੁੰਦਾ। ਜਿਵੇਂ ਭਾਈ ਸੈਕਰਾਮੈਂਟੋ ਰਹਿਣ ਵਾਲੇ ਭਾਈ ਵਧਾਵਾ ਸਿੰਘ ਜੀ ਕਹਿੰਦੇ, ਬਾਬਾ ਹਰਨਾਮ ਸਿੰਘ ਜੀ ਦੇ ਨਾਲ ਇੱਕ ਵਾਰ ਰਾਮਪੁਰ ਖੇੜੇ ਵਾਲਾ ਤੁਰੇ ਜਾਈਏ, ਰਾਤ ਨੂੰ ਮੀਂਹ ਪਵੇ ਖੇਤ ਦੀ ਵੱਟ 'ਤੇ, ਕਹਿੰਦੇ ਮੈਂ ਕਦੇ ਵੱਟ ਤੋਂ ਇੱਧਰ ਜੇ ਡਿੱਗਪਾਂ ਕਦੇ ਐਂ ਨੂੰ ਤਿਲਕ ਜੇ ਪੈਰ, ਕਹਿੰਦੇ ਮਹਾਂਪੁਰਖੋ ਤੁਸੀਂ ਬੜੇ ਆਰਾਮ ਨਾਲ ਤੁਰੇ ਜਾਂਦੇ ਹੋ, ਮੈਨੂੰ ਔਖਿਆਈ ਹੋ ਰਹੀ। ਹੱਸ ਕੇ ਕਹਿੰਦੇ ਕਹਿੰਦੇ ਵਧਾਵਾ ਸਿੰਘ, ਜਿਹੜੀ ਮਸਤਕ 'ਚ ਲਾਈਟ ਆ ਨਾ, ਰੇਲ ਗੱਡੀ ਦਾ ਜਿਵੇਂ ਇੰਜਨ ਦੀ ਲਾਈਟ ਹੁੰਦੀ ਹੈ ਨਾ, ਇੰਨੀ ਲਾਈਟ ਨਿਕਲ ਕੇ ਅੱਗੇ ਸਾਰਾ ਰਸਤਾ ਦਿਖਾ ਰਹੀ ਮੈਨੂੰ, ਇਹ ਅੰਦਰ ਜਿਹੜੀ ਆਤਮਕ ਲਾਈਟ ਹੈ ਇਹ ਸਾਰਾ ਕੁਝ ਦਿਖਾਉਣ ਲੱਗ ਜਾਂਦੀ ਹੈ। ਪਰ ਇਸ ਅਵਸਥਾ ਤੱਕ ਜਾਣ ਲਈ ਬਹੁਤ ਕਠਿਨ ਕਮਾਈ ਕਰਨੀ ਪੈਂਦੀ। ਹਾਂ, ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਜੀਵ ਦੇ ਉੱਤੇ, ਭਰਮ ਦੇ ਭੁਲੇਖੇ ਫਿਰ ਸਤਿਗੁਰੂ ਲਾਹ ਹੀ ਦਿੰਦੇ ਨੇ। ਚਰਨ ਕਮਲ ਜਨ ਕਾ ਆਧਾਰੋ, ਆਠ ਪਹਿਰ ਰਾਮ ਨਾਮ ਵਾਪਾਰੋ। ਇਹ ਲਾਈਟਾਂ ਮਿਲਦੀਆਂ ਉਹਨੂੰ ਹੈ ਜਿਹਨਾਂ ਦਾ ਸੰਤ, ਜਿਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਫਿਰ ਆਸਰਾ ਹੋ ਜਾਂਦਾ। ਸੰਤ ਅੱਠੇ ਪਹਿਰ ਹੀ ਵਾਹਿਗੁਰੂ ਦਾ ਵਪਾਰ ਕਰੀ ਜਾਂਦੇ ਨੇ। ਉਹ ਕਹਿੰਦੇ ਹੋਰ ਨਾਮ ਧਨ ਇਕੱਠਾ ਕਰ ਲਓ, ਹੋਰ ਨਾਮ ਧਨ ਇਕੱਠਾ ਕਰ ਲਓ, ਅੱਗੇ ਕੰਮ ਆਉਣਾ। ਲੋਕੀ ਇੱਥੇ ਧਨ ਇਕੱਠਾ ਕਰੀ ਜਾਂਦੇ ਆ ਅਤੇ ਅੱਗੇ ਨਾਲ ਨਹੀਂ ਜਾਣਾ ਇਹਨੇ। ਜੇ ਅੱਗੇ ਨਾਲ ਨਹੀਂ ਜਾਣਾ ਫਿਰ ਇੱਥੇ ਇੰਨਾ ਜ਼ੋਰ ਕਾਹਦੇ ਲਈ ਲਾਉਣਾ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਅੰਮ੍ਰਿਤ ਵੇਲੇ ਵੀ ਆਇਆ ਸੀ ਵੀ ਬਾਹਲਾ ਜ਼ਿਆਦੇ ਸਵਾਦਾਂ ਨਾਲੋਂ, ਬਾਹਲਾ ਇਹ ਕੱਪੜਿਆਂ ਨਾਲੋਂ, ਬਾਹਲੀ ਹੋਰ ਮਿਹਨਤ ਕਰਨ ਨਾਲੋਂ ਨਾਮ ਧਨ ਨੂੰ ਇਕੱਠਾ ਕਰਨ 'ਤੇ ਸਤਿਗੁਰੂ ਜ਼ੋਰ ਦਿੰਦੇ ਆਪਾਂ ਨੂੰ। ਕਦੇ ਵੀ ਦੁਨੀਆਂ 'ਚ ਐਸਾ ਸਮਾਂ ਬਣ ਸਕਦਾ ਸੰਕਟ ਦਾ ਜਦੋਂ ਚਾਰੇ ਪਾਸੇ ਰੋਟੀ ਦੀ ਕਿੱਲਤ ਆ ਜਾਣੀ ਆਪਾਂ ਨੂੰ, ਪਾਣੀ ਦੀ ਬਹੁਤ ਕਿੱਲਤ ਆਉਣੀ ਆਉਣ ਵਾਲੇ ਸਮੇਂ ਵਿੱਚ, ਮਹਾਂਪੁਰਖ ਕਹਿੰਦੇ ਨੇ। ਉਦੋਂ ਜਿਨ੍ਹਾਂ ਨੇ ਨਾਮ ਜਪਿਆ ਹੋਵੇਗਾ ਉਹਨਾਂ ਨੂੰ ਹੀ ਸਭ ਕੁਝ ਮਿਲਣਾ, ਫਿਰ ਦੂਜਿਆਂ ਨੂੰ ਬਹੁਤ ਦਿੱਕਤ ਆ ਜਾਣੀ ਇਹਨਾਂ ਗੱਲਾਂ ਦੀ। ਸਹਿਜ ਆਨੰਦ ਗਾਵੈ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਜੋ ਵਾਹਿਗੁਰੂ ਸਾਰਿਆਂ ਵਿੱਚ ਸਮਾ ਰਿਹਾ, ਜਿਸ ਵਾਹਿਗੁਰੂ ਦਾ ਸਾਰਿਆਂ ਨੂੰ ਸਮਾਹਿਆ ਤੋਂ ਭਾਵ ਸਮਾੜਾ ਹੋ ਰਿਹਾ, ਆਨੰਦ ਬਖਸ਼ਿਆ ਹੋਇਆ, ਉਸ ਗੋਬਿੰਦ ਦੇ ਗੁਣ ਗਾਉਂਦੇ ਹੋਏ ਸੰਤ ਮਹਾਤਮਾ, ਸੰਤ ਉਹ ਸਾਰੀ ਉੱਪਰਲੀ ਸਟੇਜ ਵਾਲਾ ਜਿਹੜਾ ਆਤਮਕ ਲਾਈਟ ਦੇ ਅੰਦਰ ਹੈ, ਸੰਤ ਸਹਿਜੇ ਹੀ ਆਨੰਦ 'ਚ ਰਹਿੰਦੇ ਨੇ। ਕਿਉਂਕਿ ਆਤਮਕ ਲਾਈਟ ਜਿਹੜੀ ਹੈ ਇਹ ਕਦੇ ਡਿਮ ਫੁੱਲ ਨਹੀਂ ਹੁੰਦੀ, ਨਾ ਕਦੇ ਬੁੱਝਦੀ, ਕਿਉਂਕਿ ਇਹ ਤਾਂ ਲਾਈਟ ਹੀ ਪਰਮਾਤਮਾ ਨਾਲ, ਪਰਮਾਤਮਾ ਦੀ ਲਾਈਟ ਹੈ ਅਤੇ ਪਰਮਾਤਮਾ ਵਿੱਚ ਹੀ ਲੀਨ ਹੋਇਆ ਹੋਇਆ। ਇਸ ਕਰਕੇ ਉਹ ਵਾਹਿਗੁਰੂ ਦੇ ਪਿਆਰੇ ਆਨੰਦ ਮਾਣਦੇ ਨੇ ਸਦਾ। ਉਹਨਾਂ ਦੇ ਹਿਰਦੇ 'ਚ ਪ੍ਰਕਾਸ਼ ਹੀ ਉਹ ਪ੍ਰਕਾਸ਼, ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਗਿਆ, ਫਿਰ ਦੁਨੀਆਂ ਉਹਨਾਂ ਕੋਲ ਆਉਂਦੀ, ਸਾਡੇ 'ਤੇ ਕਿਰਪਾ ਕਰੋ ਜੀ। ਉਹ ਫਿਰ ਵੰਡੇ ਜਾਂਦੇ ਨੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵਾ ਏਕ ਕਣੀ, ਉਹ ਫਿਰ ਸਾਰੀ ਦੁਨੀਆਂ ਨੂੰ ਵੰਡਦੇ ਨੇ, ਪਰਮਾਤਮਾ ਉਹਨਾਂ ਨੂੰ ਭੰਡਾਰੀ ਬਣਾ ਦਿੰਦੇ ਨੇ। ਬਾਣੀ ਅੰਦਰ ਪੰਗਤੀ ਆਈ ਹੈ ਸੰਤਨ ਰਿਦਾ ਭੰਡਾਰ, ਕਹਿੰਦੇ ਸੰਤਾਂ ਦੇ ਹਿਰਦੇ ਨੂੰ ਮੈਂ ਭੰਡਾਰਾ ਬਣਾ ਤਾ, ਜਾਓ ਉੱਥੋਂ ਲਈ ਜਾਓ, ਜਾ ਕੇ ਨਾਮ ਦੀ ਦਾਤ ਲਈ ਜਾਓ, ਨਾਮ ਜਪੀ ਜਾਓ। ਪੰਜ ਪਿਆਰਾਂ ਦੇ ਭੰਡਾਰੇ ਭਰ ਦਿੱਤੇ, ਪੰਜ ਪਿਆਰੇ ਖੁੱਲ੍ਹੇ ਗੱਫੇ ਵਰਤਾਈ ਜਾਂਦੇ ਨੇ ਨਾਮ ਦੇ, ਵਾਹਿਗੁਰੂ ਮੰਤਰ ਦੇ, ਮੂਲ ਮੰਤਰ ਦੇ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਬਖਸ਼ਿਸ਼ ਕਰਕੇ ਆਪਣੇ ਖਜ਼ਾਨੇ ਵਿੱਚੋਂ ਇਹ ਪਾਵਨ ਆਤਮਕ ਲਾਈਟਾਂ ਜਦੋਂ ਬਖਸ਼ਿਸ਼ ਕਰਦੇ ਨੇ, ਆਤਮਕ ਪ੍ਰਕਾਸ਼ ਦਿੰਦੇ ਨੇ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਨਾਮ ਜਪਣ ਵਾਲਿਆਂ ਤੇ ਮਹਾਰਾਜ ਦੀਆਂ ਕਿਰਪਾ ਹੋ ਜਾਂਦੀ ਹੈ। ਪਿਆਰ ਸਤਿਕਾਰ ਨਾਲ ਸ਼ਰਵਣ ਕੀਤਾ, ਆਈਆਂ ਸੰਗਤਾਂ ਦਾ ਧੰਨਵਾਦ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀ ਰਿਕਾਰਡਿੰਗ ਹੁੰਦੀ ਕਥਾ ਦੀ, ਇਸ ਕਰਕੇ ਆਪਾਂ ਤਿੰਨ ਟਾਈਮ ਕਥਾ ਕਰਦੇ ਹਾਂ, ਸਵੇਰੇ 6 ਤੋਂ 7, ਦੁਪਹਿਰੇ 12:15 ਤੋਂ 1:15, ਅਤੇ ਸ਼ਾਮ ਨੂੰ 6:30 ਤੋਂ। ਅੱਜ ਤੋਂ ਟਾਈਮ ਤਬਦੀਲ ਹੋ ਕੇ 7:15 ਤੋਂ 8:30 ਦਾ ਸਮਾਂ ਹੋ ਗਿਆ ਕਥਾ ਦਾ। ਸੋ ਇਸੇ ਤਰ੍ਹਾਂ ਹੀ ਸੈਚਰਡੇ ਨੂੰ ਸਿਮਰਨ ਹੁੰਦਾ ਸ਼ਾਮ ਨੂੰ, ਸੋ ਪਹਿਲਾਂ 7:15 ਤੋਂ ਕਥਾ ਹੋਵੇਗੀ 45 ਮਿੰਟ, ਫਿਰ 45 ਕੁ ਮਿੰਟ ਲਗਭਗ ਸਿਮਰਨ ਸੈਚਰਡੇ ਨੂੰ ਕਰਾਵਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਲੱਖਾਂ ਲੋਕ, ਲੱਖਾਂ ਸੰਗਤਾਂ ਇਹ ਕਥਾ ਇੰਟਰਨੈਟ ਦੇ ਰਾਹੀਂ ਬਹੁਤ ਦੂਰ ਤੱਕ ਸ਼੍ਰਵਣ ਕਰਦੀਆਂ ਨੇ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਜਿੰਨੀ ਬੁੱਧੀ ਦਿੱਤੀ ਗੁਰਾਂ ਨੇ, ਉਨੀ ਆਪਾਂ ਵਿਚਾਰ ਕੀਤੀ ਹੈ। ਇਹ ਕਿਉਂਕਿ ਬਹੁਤ ਥੱਲੇ ਦੀ ਵਿਚਾਰ ਨਹੀਂ, ਬਹੁਤ ਉੱਪਰ ਲੈ ਗਏ ਸਤਿਗੁਰੂ ਮਹਾਰਾਜ ਵਿਚਾਰ ਨੂੰ, ਜਾਣ ਨੂੰ ਤਾਂ ਇਦੋਂ ਉੱਤੇ ਹੋਰ ਵੀ ਜਾ ਸਕਦੇ ਹਾਂ ਆਪਾਂ, ਪਰ ਪਹਿਲਾਂ ਇੱਥੇ ਤੱਕ ਤਾਂ ਪਹੁੰਚੀਏ ਨਾ, ਅਤੇ ਇਦੋਂ ਉੱਤੇ ਫੇਰ ਦੇਖਾਂਗੇ ਜਦੋਂ ਸਤਿਗੁਰੂ ਹੋਰ ਕਿਰਪਾ ਕਰਨਗੇ। ਨਿਰੰਕਾਰ ਦਾ ਤਾਂ ਕੋਈ ਅੰਤ ਹੀ ਨਹੀਂ, ਬੇਥਾ ਬੇਪਨਾਹ ਬਾਣੀ ਹੈ, ਅਗਾਧ ਬੋਧ ਹੈ। ਸਤਿਗੁਰੂ ਆਪਣੀ ਲਾਈਟ ਦੇ ਕੇ ਆਪ ਹੀ ਬੁੱਧੀ 'ਚ ਪ੍ਰਕਾਸ਼ ਪਾ ਕੇ ਆਪ ਹੀ ਕਥਾ ਕਰ ਰਹਿੰਦੇ ਨੇ। ਸਧਾਰਨ ਜੀਵ ਕਥਾ ਨਹੀਂ ਕਰ ਸਕਦਾ ਕਿਉਂਕਿ ਬਾਣੀ ਅਗਾਧ ਬੋਧ ਹੈ। ਸਤਿਗੁਰੂ ਐਵੇਂ ਕਿਰਪਾ ਕਰਦੇ ਰਹਿਣ, ਦਾਸਾਂ ਨੂੰ ਨਵਾਜਦੇ ਰਹਿਣ ਜੀ। ਵਾਹਿਗੁਰੂ 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 ਵਾਹਿਗੁਰੂ।